पाद पंकज बंदन पाद पंकज बंदन सिमरौ अंगद दुख निकंदन अमरदास गुर हृदय त्यामो जी हृदय त्यामो श्री गुरु रामदास गुण गावो गुरु अर्जन विघ्नन के नाशक विघ्नन के नाशक हरि गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मना तेग बहादुर परम कृपाला जी कृपाला श्री गुरु गोविंद सिंह बिसारों तरा पर पुन पुन सी साजी पुन पुन सी बंदो बार बार जगदी एकंकारा सतगुरु तेह प्रसाद सच हो वाहे गुरु जी की फतेह है विघ्न विनाशन कहां बुद्ध प्रभ तुच्छ हमारी वर्ण सकै महिमा जो तिहा हम ना सकत कर सिफत तुम आप लेहो तुम कथा सुधा हम ना सकत कर सिफत तुम्हारी आप ले हो तुम कथा सुधारी
सतनाम श्री वाहेगुरु साहिब जी चौपाई बहर बनाओ एक सम बनियो अंतर ब्रह्म एक ही बनियो जो नर चह अपनी कल्याण तज दावे को भज भगवान
वाहेगुरु जी का खालसा वाहेगुरु जी की फतेह परम सन्मान जो गुरु की साजी नवाजी गुरु खालसा साध संगत जीओ सतगुरां दी पावन पवित्र हजूरी च संध्या दे दीवान सजे हन गुरु की अमृतमयी गुरबाणी दे पाठ कीर्तन आप जी ने सरवण कीते हन जिवें कि दस्या जा चुका है अज अमर शहीद धन धन बाबा दीप सिंह साहब जी का पावन प्रकाश दिहाड़ा है महापुरश जमदे मरदे नहीं जन्म मरण दोह हूँ मैं ना ही जन परो पुकारी आए जी दान दे भगती लाइन हर स्यों लैन मिलाए सच्चा अमर सच्ची पातशाही सच्चे सेती राते सच्चा सुख सच्ची वड़ियाई जिसके से तिन जाते माता जीवनी जी दी कुख तो भाई भगता जी दे ग्रह विखे पहु पिंड विच बाबा दीप सिंह जी का जन्म होया सन 1682 दे विच 6 महीनों के सन जदों गुरु साहब के दर्शनों लई माता पिता लैके आए बालक का नाम दीप चंद रखिया जदों होनहार हो गए वड्डे होए गुरु साहब के चरणों आ गए आंदे जाते भी दर्शन करते रहे पर जदों आप जी होश संभाली गुरु की फौज दे विच शस्त्र विद्या का अभ्यास करन लई ते गुरबाणी का अभ्यास करन लई आ बैठे श्री अमृत आनंदपुर साहब की धरती ते उदों भाई मनी सिंह साहब जी सिखां नूं गुरबाणी लिखण का अभ्यास कराया करदे सन बाबा दीप सिंह जी भी गुरबाणी लिखण का अभ्यास आनंदपुर साहब विखे रह के शहीद भाई मनी सिंह जी पास करन लगे होर भी बहुत अनेक प्रकार की विद्या है गुरमत विच ਸੇਵਾ ਸਿਮਰਨ ਜਪ ਤਪ ਅੰਮ੍ਰਿਤ ਵੇਲੇ ਦੀ ਸੰਭਾਲ ਰਹਿਤ ਬਹਿਤ ਵਿੱਚ ਪਰਪੱਕ ਰਹਿਣਾ ਕੁਰਹਿਤਾਂ ਤੋਂ ਬਚਣਾ ਇਹ ਜਿਹੜੀਆਂ ਗੱਲਾਂ ਸਾਧ ਸੰਗਤ ਜੀ ਸੰਗਤ ਵਿੱਚ ਰਹਿ ਕੇ ਸਿੱਖੀਆਂ ਜਾਂਦੀਆਂ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਸਾਨੂੰ ਜਿਹੋ ਜਿਹੀ ਸੰਗਤ ਮਿਲੀ ਹੈ ਅਸੀਂ ਉਹੋ ਜਿਹੇ ਬਣੇ ਹਾਂ ਸੰਸਾਰ ਦੇ ਵਿੱਚ ਕੋਈ ਵੀ ਵਿਅਕਤੀ ਸੰਗਤ ਤੋਂ ਬਿਨਾਂ ਕੁਛ ਵੀ ਨਹੀਂ ਬਣ ਸਕਦਾ ਜੋ ਕੁਝ ਬਣਿਆ ਭਾਵੇਂ ਉਹ ਸਾਧੂ ਬਣਿਆ ਭਾਵੇਂ ਚੋਰ ਬਣਿਆ ਸਾਧੂ ਬਣਿਆ ਅਤੇ ਸਾਧੂਆਂ ਦੀ ਸੰਗਤ 'ਚ ਬਣਿਆ ਚੋਰ ਬਣਿਆ ਅਤੇ ਚੋਰਾਂ ਦੀ ਸੰਗਤ 'ਚ ਬਣਿਆ ਸੋ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਗੁਰੂ ਕੀ ਸੰਗਤ 'ਚ ਰਹਿ ਕੇ ਜਪ ਤਪ ਸੇਵਾ ਸਿਮਰਨ ਇਹ ਹੋਇਆ ਕਰਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਆਨੰਦ ਦਾ ਵਾਜਾ ਵੱਜਦਾ ਸੀ ਧੰਨ ਸਨ ਉਹ ਮਹਾਂਪੁਰਸ਼ ਗੁਰੂ ਕੇ ਲਾਲ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਉਹ ਸਮਾਂ ਤੱਕਿਆ ਹੈ ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ ਸੁਣ ਸੁਣ ਸੁੱਧ ਭੁੱਲਦੀ ਏ ਨਰ ਨਾਹ ਦੀ ਭਉ ਪਿਆ ਭਵੀਖਣੇ ਨੂੰ ਲੰਕਾਗੜ੍ਹ ਵਸਣੇ ਦਾ ਫੇਰ ਅਸਵਾਰੀ ਆਉਂਦੀ ਏ ਮਾਂ ਬਾਹ ਦੀ ਇਹੋ ਜਿਹੇ ਮਹਾਂਬਲੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਤਾਪ ਸੀ ਚੜ੍ਹਦੇ ਤੋਂ ਛਿਪਦੇ ਤੱਕ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਜਸ ਫੈਲਿਆ ਹੋਇਆ ਸੀ ਹਜ਼ਾਰਾਂ ਸੰਗਤਾਂ ਲੱਖਾਂ ਸੰਗਤਾਂ ਆਉਂਦੀਆਂ ਸਨ ਚੰਗੇ ਚੰਗੇ ਘੋੜੇ ਚੰਗੇ ਸ਼ਸਤਰ ਚੰਗੇ ਨੌਜਵਾਨ ਗੁਰੂ ਦੀ ਫੌਜ 'ਚ ਭਰਤੀ ਹੋ ਰਹੇ ਸਨ ਜਦੋਂ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਭਾਈ ਦੀਪ ਚੰਦ ਜੀ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਜੀ ਬਣ ਗਏ ਅਤੇ ਸਾਹਿਬ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਦੇ ਮੋਹਰੀ ਜਰਨੈਲ ਉਹ ਨਿਬੜੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵੀ ਜੀ ਦੇ ਨਾਲ ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਦਿੱਲੀ ਦੇ ਸਿੱਖਾਂ ਨਾਲ ਦਿੱਲੀ ਜਾ ਰਹੇ ਜਦੋਂ ਦਮਦਮੇ ਸਾਹਿਬ ਸਤਿਗੁਰੂ ਦਸਵੇਂ ਪਾਤਸ਼ਾਹ ਡੱਲੇ ਕੋਲ ਆ ਨਿਵਾਸ ਕੀਤਾ ਸਾਰਾ ਪਰਿਵਾਰ ਵਾਰ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਇਆ ਉਦੋਂ ਬਾਬਾ ਦੀਪ ਸਿੰਘ ਜੀ ਫਿਰ ਸਤਿਗੁਰਾਂ ਦੇ ਕੋਲ ਸ੍ਰੀ ਦਮਦਮਾ ਸਾਹਿਬ ਆ ਹਾਜ਼ਰ ਹੋਏ ਜਿੱਥੇ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਜੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਪੁੱਛਣ ਹੱਥ ਜੋੜ ਕੇ ਹੱਥ ਹੇ ਸਾਹਿਬ ਸੱਚੇ ਜਿੰਨਾ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ ਮਾਤਾ ਸਾਹਿਬ ਦੇਵੀ ਮਾਤਾ ਸੁੰਦਰੀ ਜੀ ਖੜੀਆਂ ਪਤੀ ਨੂੰ ਸੀਸ ਨਿਵਾ ਰਹੀਆਂ ਪੁੱਛਣ ਜੋੜ ਕੇ ਹੱਥੇ ਸਾਹਿਬ ਸੱਚੇ ਜਿੰਦਾ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ ਸਿੰਘਾਂ ਵੱਲ ਕਰ ਹੱਥ ਦਸ਼ਮੇਸ਼ ਬੋਲੇ ਤਰੋ ਤੀਰ ਕਿਉਂ ਹੌਂਸਲੇ ਢਾ ਲਏ ਨੇ ਉਹਨਾਂ ਚਮਾਂ ਦੇ ਬਦਲੇ ਅੱਜ ਵੇਖੋ ਇਹ ਮੈਂ ਲੱਖਾਂ ਹੀ ਪੁੱਤਰ ਬਣਾ ਲਏ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਬਾਜਾਂ ਵਾਲੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਆਪਣਾ ਪੁੱਤਰ ਕਹਿ ਕੇ ਸਨਮਾਨਿਆ ਸਿੰਘਾਂ ਨੇ ਬੇਨਤੀ ਕੀਤੀ ਗਰੀਬ ਨਿਵਾਸ ਜੀਓ ਜਦੋਂ ਆਪ ਜੀ ਨੂੰ ਦਮ ਸ੍ਰੀ ਅਨੰਦਪੁਰ ਸਾਹਿਬ ਬੇਨਤੀ ਕੀਤੀ ਸੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਪਾਠ ਬੋਧ ਅਰਥ ਬੋਧ ਅਤੇ ਆਤਮ ਬੋਧ ਕਰਾਓ ਸਾਧ ਸੰਗਤ ਜੀ ਤਿੰਨ ਪ੍ਰਕਾਰ ਦਾ ਬੋਧ ਹੈ ਗੁਰਬਾਣੀ ਦਾ ਪਾਠ ਬੋਧ ਪਾਠ ਕਿਵੇਂ ਉਚਾਰਨ ਕਰਨਾ ਹੈ ਸ਼ਬਦਾਂ ਦਾ ਜੋੜ ਕਿਵੇਂ ਜੋੜਨਾ ਹੈ ਅੱਖਰਾਂ ਦਾ ਉਚਾਰਨ ਕੀ ਹੈ ਸ਼ਬਦਾਂ ਦਾ ਉਚਾਰਨ ਕੀ ਹੈ ਪੰਕਤੀ ਦਾ ਉਚਾਰਨ ਕੀ ਹੈ ਵਿਸਰਾਮ ਕਿੱਥੇ ਹੈ ਯਮਕ ਕਿੱਥੇ ਹੈ ਇਹ ਜਿਹੜਾ ਦੱਸਿਆ ਜਾਂਦਾ ਹੁੰਦਾ ਪਾਠ ਬੋਧ ਦੇ ਅੰਤਰਗਤ ਅਤੇ ਦੂਸਰਾ ਹੁੰਦਾ ਅਰਥ ਬੋਧ ਜਦੋਂ ਪਾਠ ਸ਼ੁੱਧ ਉਚਾਰਨ ਆ ਜਾਵੇ ਪਾਠੀ ਬਣ ਜਾਵੇ ਫਿਰ ਉਸ ਵਿਦਿਆਰਥੀ ਨੂੰ ਸੰਪਰਦਾਏ ਵਿੱਚ ਅਰਥ ਪੜ੍ਹਾਏ ਜਾਂਦੇ ਹੈ ਅਰਥਾਂ ਨੂੰ ਕਿਸ ਤਰ੍ਹਾਂ ਲਾਉਣਾ ਹੈ ਅਨਵੇ ਕਿਵੇਂ ਕਰਨਾ ਹੈ ਪਰਿਆਇਵਾਚੀ ਸ਼ਬਦਾਂ ਦੇ ਅਰਥ ਕਿਸ ਤਰ੍ਹਾਂ ਬਣਾਉਣੇ ਨੇ ਔਰ ਭਾਵ ਅਰਥ ਕਿਵੇਂ ਕੱਢਣੇ ਨੇ ਇਹ ਸਾਰੀਆਂ ਗੱਲਾਂ ਫਿਰ ਪੜ੍ਹਾਈਆਂ ਜਾਂਦੀਆਂ ਨੇ ਉਸ ਤੋਂ ਅੱਗੇ ਹੁੰਦਾ ਆਤਮ ਬੋਧ ਜਿਹੜਾ ਗੁਰਬਾਣੀ ਦਾ ਪਾਠ ਬੋਧ ਕਰ ਗਿਆ ਅਰਥ ਬੋਧ ਆ ਗਿਆ ਹੁਣ ਸਾਧਨਾ ਕਰਕੇ ਜਪ ਤਪ ਕਰਕੇ ਆਤਮ ਗਿਆਨ ਨੂੰ ਪਹੁੰਚਣਾ ਹੈ ਆਤਮਾ ਦਾ ਅਤੇ ਪਰਮਾਤਮਾ ਦਾ ਇੱਕ ਰੂਪ ਕਰਕੇ ਦੇਖਣਾ ਹੈ ਇਹ ਤਿੰਨ ਪ੍ਰਕਾਰ ਦਾ ਬੋਧ ਗੁਰਬਾਣੀ ਦਾ ਸਤਿਗੁਰੂ ਕਲਗੀਧਰ ਜੀ ਨੂੰ ਦੇਣ ਵਾਸਤੇ ਸਿੰਘਾਂ ਨੇ ਬੇਨਤੀ ਕੀਤੀ। ਜਿੱਥੇ ਅੱਜ ਕੱਲ੍ਹ ਦਮਦਮਾ ਸਾਹਿਬ ਦੇ ਲਾਗੇ ਲਿਖਣਸਰ ਸਰੋਵਰ ਹੈ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਹੈ, ਇੱਥੇ ਮਹਾਰਾਜ ਨੇ ਦੋ ਤੰਬੂ ਲਵਾਏ, ਇੱਕ ਵਿੱਚ ਆਪਣੀ ਰਿਹਾਇਸ਼ ਰੱਖੀ ਅਤੇ ਇੱਕ ਵਿੱਚ ਲਿਖਣ ਦਾ ਬੰਦੋਬਸਤ ਸਾਰਾ, ਕਾਗਜ਼ ਕਲਮਾਂ ਦਵਾਤ ਸਿਆਹੀ ਭਾਈ ਮਨੀ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਬਣਾ ਕੇ ਦਿੰਦੇ ਸਨ ਅਤੇ ਭਾਈ ਮਨੀ ਸਿੰਘ ਲਿਖਦੇ ਸਨ, ਦਸ਼ਮੇਸ਼ ਪਿਤਾ ਬਾਣੀ ਉਚਾਰਨ ਕਰਦੇ ਸਨ, ਅਗੰਮ ਤੋਂ ਕੰਠ ਤੋਂ ਸਾਰੀ ਬਾਣੀ ਮਹਾਰਾਜ ਬੋਲੀ ਗਏ, ਮਨੀ ਸਿੰਘ ਜੀ ਲਿਖੇ ਗਏ, ਬਾਬਾ ਦੀਪ ਸਿੰਘ ਜੀ ਸੁਣੀ ਗਏ। ਅਤੇ ਜਦੋਂ ਜਿੰਨੀ ਬਾਣੀ ਰੋਜ਼ ਲਿਖੀ ਜਾਂਦੀ ਸੀ ਉਹਦੀ ਮਹਾਰਾਜ ਰੋਜ਼ ਸਿੰਘਾਂ ਨੂੰ ਕਥਾ ਵੀ ਅਰਥ ਵੀ ਸੁਣਾਉਂਦੇ ਸੀ, ਨਾਲ ਨਾਲ ਆਤਮ ਬੋਧ ਵੀ ਕਰਾਈ ਜਾਂਦੇ ਸੀ, ਪਾਠ ਬੋਧ ਵੀ ਹੋ ਰਿਹਾ ਸੀ, ਅਰਥ ਬੋਧ ਵੀ ਹੋ ਰਿਹਾ ਸੀ, ਆਤਮ ਬੋਧ ਵੀ ਹੋ ਰਿਹਾ ਸੀ। ਭਾਈ ਮਨੀ ਸਿੰਘ ਸਾਹਿਬ ਪਾਠ ਲਿਖਦੇ ਨੇ, ਬਾਬਾ ਦੀਪ ਸਿੰਘ ਜੀ ਸੁਣਦੇ ਨੇ, ਦਸਵੇਂ ਪਾਤਸ਼ਾਹ ਉਚਾਰਦੇ ਨੇ, ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਕੋਲ ਸੇਵਾ ਕਰਦੇ ਨੇ, ਇਹ ਪੰਕਤੀ ਆਈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪੰਕਤੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ। ਕਈ ਸੱਜਣ ਸਮਝਦੇ ਆ ਵੀ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ, ਨਹੀਂ ਸਾਧ ਸੰਗਤ ਜੀ, ਇਹ ਬਾਣੀ ਪਹਿਲੇ ਪਾਤਸ਼ਾਹ ਮਹਾਰਾਜ ਦੀ ਹੈ, ਦਸਵੇਂ ਪਾਤਸ਼ਾਹ ਲਿਖਾ ਰਹੇ, ਮਨੀ ਸਿੰਘ ਜੀ ਲਿਖ ਰਹੇ। ਭਾਈ ਦੀਪ ਸਿੰਘ ਜੀ ਬੇਨਤੀ ਕਰਦੇ, ਸੱਚੇ ਪਾਤਸ਼ਾਹ ਪਿਤਾ ਗੁਰਦੇਵ ਜੀ, ਇਹ ਪੰਕਤੀ ਜੋ ਆਪ ਜੀ ਉਚਾਰਨ ਕਰ ਰਹੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੀ, ਕਿਆ ਇੱਦਾਂ ਹੋ ਸਕਦਾ ਵੀ ਕੋਈ ਬੰਦਾ ਸਿਰ ਤਲੀ 'ਤੇ ਧਰ ਕੇ ਤੁਹਾਡੀ ਗਲੀ 'ਚ ਤੁਰੇ? ਕਿਉਂਕਿ ਮਹਾਰਾਜ ਨੇ ਸ਼ਰਤ ਲਾਈ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਜੇ ਤੈਨੂੰ ਪ੍ਰੇਮ ਖੇਡਣ ਦਾ ਸ਼ੌਂਕ ਹੈ, ਸਿਰ ਧਰ ਤਲੀ ਗਲੀ ਮੇਰੀ ਆਓ, ਫਿਰ ਮੇਰੀ ਗਲੀ 'ਚ ਤਲੀ 'ਤੇ ਸਿਰ ਧਰ ਕੇ ਆਵੀਂ। ਭਾਵ ਮਰਨ ਦੀ ਸ਼ੰਕਾ, ਜੀਣ ਦਾ ਇੱਛਾ ਤਿਆਗ ਦੇਈਂ, ਮਰਨ ਜੀਵਨ ਕੀ ਸ਼ੰਕਾ ਨਾਸੀ, ਜੀ ਕਬੀਰ, ਜੀਵਨ ਕੀ ਆਸਾ ਨਹੀਂ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਮਰਨ ਦੀ ਚਿੰਤਾ ਨਾ ਹੋਵੇ, ਜਿਉਣ ਦੀ ਆਸ ਨਾ ਹੋਵੇ, ਇਹ ਖੇਡ ਸੌਖੀ ਨਹੀਂ ਹੈ। ਅਤੇ ਜਦੋਂ ਇਹ ਗੱਲ ਭਾਈ ਬਾਬਾ ਦੀਪ ਸਿੰਘ ਪੁੱਛਦੇ, ਮਹਾਰਾਜ ਇੱਦਾਂ ਕਿਵੇਂ ਹੋ ਸਕਦਾ ਵੀ ਗੁਰੂ ਨਾਨਕ ਦੀ ਗਲੀ 'ਤੇ ਕੋਈ ਸੀਸ ਤਲੀ 'ਤੇ ਧਰ ਕੇ ਆ ਸਕਦਾ? ਮਹਾਰਾਜ ਕਹਿੰਦੇ, ਹਾਂ ਬਾਬਾ ਦੀਪ ਸਿੰਘ ਜੀ, ਇਹ ਬਚਨ ਤੁਹਾਡੇ ਤੋਂ ਪੂਰੇ ਕਰਾਵਾਂਗੇ, ਇਹ ਬਚਨ ਤੁਸੀਂ ਸਾਕਾਰ ਹੀ ਕਰ ਦਿਓਗੇ। ਬਾਬਾ ਦੀਪ ਸਿੰਘ ਜੀ ਨੂੰ ਇਹ ਬਚਨ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨਾਲ ਮਿਲਿਆ। ਜਦੋਂ ਸਮਾਂ ਆਇਆ, ਸ੍ਰੀ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਜੂਝਦੇ ਹੋਏ ਸੀਸ ਉੱਤਰ ਗਿਆ, ਤਲੀ 'ਤੇ ਧਰ ਕੇ ਸੀਸ ਬਾਬਾ ਜੀ ਚਾਰ ਘੋਲ ਲੜਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਦੁਨੀਆਂ ਦੇ ਵਿੱਚ ਇਹੋ ਜਿਹਾ ਕੋਈ ਕ੍ਰਿਸ਼ਮਾ ਨਹੀਂ ਹੋਇਆ, ਗੁਰੂ ਮਹਾਰਾਜ ਦੇ ਖਾਲਸੇ ਨੇ ਕਰ ਵਿਖਾਇਆ। ਐਸੇ ਮਹਾਨ ਮਹਾਂਪੁਰਸ਼ ਦਾ ਪ੍ਰਕਾਸ਼ ਦਿਹਾੜਾ ਕੱਲ੍ਹ ਨੂੰ ਆਪਾਂ ਸਾਰਿਆਂ ਨੇ ਬੜੀ ਸ਼ਰਧਾ ਨਾਲ ਮਨਾਉਣਾ ਹੈ, ਵਿਸਥਾਰ ਸਹਿਤ ਕਥਾ ਵਿਚਾਰ ਕਰਾਂਗੇ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਗੁਰੂ ਘਰ ਦੇ ਰਾਗੀ ਸਿੰਘਾਂ ਨੇ, ਗਿਆਨੀ ਸਿੰਘਾਂ ਨੇ ਵਿਚਾਰ ਕੀਤੀ ਵੀ ਬਾਬਾ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇ। ਭਾਈ ਵਰਿਆਮ ਸਿੰਘ ਜੀ ਦੇ ਜਥੇ ਵੱਲੋਂ ਇਹ ਫੁਰਨਾ ਉਹਨਾਂ ਦਾ ਉੱਠਿਆ, ਸਾਰੇ ਸਿੰਘਾਂ ਨੇ, ਭਾਈ ਜਰਨੈਲ ਸਿੰਘ ਜੀ ਨੇ, ਗੁਰਦੁਆਰਾ ਸਾਹਿਬ ਦੇ ਸਾਰੇ ਸਿੰਘਾਂ ਨੇ ਵਿਚਾਰ ਕੀਤੀ। ਸੋ ਕੱਲ੍ਹ ਨੂੰ ਵੀ ਹਾਜ਼ਰੀਆਂ ਭਰੋ, ਸੰਗਤਾਂ ਨੂੰ ਬੇਨਤੀ ਹੈ, ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਗੁਰ ਇਤਿਹਾਸ ਦੀ। ਮਹਾਰਾਜ ਛੇਵੇਂ ਪਾਤਸ਼ਾਹ ਦਿੱਲੀ ਜਾ ਪਹੁੰਚੇ। ਬਾਦਸ਼ਾਹ ਜਹਾਂਗੀਰ ਨੇ ਬੜੇ ਸਤਿਕਾਰ ਨਾਲ ਆਪਣੇ ਦਰਬਾਰ ਵਿੱਚ ਸੱਦਿਆ। ਬਾਦਸ਼ਾਹ ਨੇ ਆਪਣੇ ਤਖ਼ਤ ਦੇ ਬਰਾਬਰ ਚੌਂਕੀ ਡਾਹੀ ਹੈ, ਉਹਦੇ 'ਤੇ ਛੇਵੇਂ ਪਾਤਸ਼ਾਹ ਨੂੰ ਬਿਠਾਇਆ, ਬੜੇ ਅਦਬ ਨਾਲ ਸਿਰ ਝੁਕਾ ਕੇ ਸਜਦਾ ਕਰਕੇ ਕਿਹਾ, ਪੀਰ ਜੀ, ਆਪ ਜੀ ਦੀ ਬੜੀ ਤਾਰੀਫ ਸੁਣੀ ਸੀ, ਆਪ ਜੀ ਬੜੇ ਸਾਧੂ ਮਹਾਂਪੁਰਸ਼, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਬੜੀ ਕਿਰਪਾ ਕੀਤੀ ਮੈਨੂੰ ਆ ਕੇ ਦਰਸ਼ਨ ਦਿੱਤੇ। ਸਤਿਗੁਰੂ ਜੀ, ਮੇਰਾ ਇੱਕ ਸਵਾਲ ਤੁਹਾਡੇ ਅੱਗੇ, ਕਿਰਪਾ ਕਰਕੇ ਇਹ ਦੱਸੋ, ਦੋ ਮਜ਼ਹਬ ਹਨ, ਦੋ ਧਰਮ ਹਨ, ਇੱਕ ਹਿੰਦੂ ਇੱਕ ਮੁਸਲਮਾਨ, ਦੋਵਾਂ ਵਿੱਚੋਂ ਵੱਡਾ ਕਿਹੜਾ ਹੈ, ਤੁਹਾਨੂੰ ਕਿਹੜਾ ਪਸੰਦ ਹੈ, ਇਹ ਦੱਸੋ ਕਿਹੜਾ ਜੰਨਤ ਜਾਏਗਾ ਕਿਹੜਾ ਦੋਜ਼ਖ ਜਾਏਗਾ। ਕਿਉਂਕਿ ਹਿੰਦੂ ਸਮਝਦੇ ਨੇ ਭਗਵਾਨ ਕੋਲ ਅਸੀਂ ਜਾਣਾ, ਬਾਕੀ ਮੁਸਲਮਾਨ ਉਹ ਸਾਰੇ ਨਰਕਾਂ ਨੂੰ ਜਾਣਗੇ। ਮੁਸਲਮਾਨ ਸਮਝਦੇ ਨੇ ਅਸੀਂ ਜੰਨਤ ਜਾਣਾ, ਜਿਹੜੇ ਹਿੰਦੂ ਦੂਜੇ ਧਰਮ ਨੇ ਬਾਕੀ ਸਾਰੇ ਕਾਫਰ ਨੇ ਉਹ ਦੋਜ਼ਖ ਨੂੰ ਨਰਕਾਂ ਨੂੰ ਜਾਣਗੇ। ਤੁਹਾਡੀ ਨਿਗਾਹ ਵਿੱਚ ਕੌਣ ਜੰਨਤ ਜਾਏਗਾ? ਸਤਿਗੁਰੂ ਸਾਹਿਬ ਜੀ ਮਹਾਰਾਜ ਇਹ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਪੜ੍ਹਿਆ, ਪ੍ਰਭਾਤੀ ਰਾਗ ਵਿੱਚ ਇਹ ਸ਼ਬਦ ਪ੍ਰਸਿੱਧ ਹੈ, ਆਪਾਂ ਸਾਰੇ ਸੁਣਦੇ ਹਾਂ। ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਉਸਰ ਬਿਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਮਹਾਰਾਜ ਕਹਿੰਦੇ ਸਿਰਜਣ ਹਾਰ ਨੇ, ਵਾਹਿਗੁਰੂ ਨੇ ਸਭ ਬਣਾਏ ਨੇ, ਹਿੰਦੂ ਕੀ ਅਤੇ ਮੁਸਲਮਾਨ ਕੀ। ਬਸ ਉੱਥੇ ਜਾਤ ਨਹੀਂ ਪੁੱਛੀ ਜਾਣੀ, ਉੱਥੇ ਕਿਸੇ ਦਾ ਮਜ਼ਹਬ ਕਿਸੇ ਦੀ ਨਸਲ ਨਹੀਂ ਦੇਖੀ ਜਾਣੀ, ਉੱਥੇ ਅਮਲਾਂ ਦੇ ਨਿਬੇੜੇ ਹੋਣੇ ਨੇ। ਉੱਥੇ ਤਾਂ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇਂ ਛੇਵੇਂ ਪਾਤਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੂੰ ਉਪਦੇਸ਼ ਦੇ ਰਹੇ ਨੇ। ਸਰਵਣ ਕਰੀਏ ਪਿਆਰ ਨਾਲ ਸਾਰੀ ਸੰਗਤ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਕਹਿੰਦੇ ਦੇਖੋ ਬਾਦਸ਼ਾਹ, ਬਾਹਰਲਾ ਸਰੂਪ ਹਰ ਇੱਕ ਇਨਸਾਨ ਦਾ ਇੱਕੋ ਜਿਹਾ ਹੀ ਹੈ, ਹਿੰਦੂ ਹੋਵੇ ਮੁਸਲਮਾਨ ਹੋਵੇ, ਦੋ ਅੱਖਾਂ ਨੇ, ਦੋ ਕੰਨ ਨੇ, ਦੋ ਹੱਥ ਨੇ, ਦੋ ਪੈਰ ਨੇ, ਦੋ ਨਾਸਕਾਂ ਨੇ, ਇੱਕ ਜੀਵ ਹੈ, ਬੰਦੇ ਦਾ ਸਰੀਰ ਇੱਕੋ ਜਿਹਾ ਹੀ ਹੈ। ਇੱਕ ਹੈ ਨੈਣ, ਇੱਕ ਹੈ ਬਾਨ, ਇੱਕ ਹੈ ਦੇਹ, ਇੱਕ ਹੈ ਕਾਨ। ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਨ ਲਿਖਿਆ ਆਪਣੀ ਬਾਣੀ, ਵੀ ਬੋਲਬਾਣੀ ਦਾ ਤਰੀਕਾ ਸੁਣਨ ਦਾ ਦੇਖਣ ਦਾ ਸਾਰਿਆਂ ਨੂੰ ਇੱਕੋ ਜਿਹੇ, ਹੱਥ ਪੈਰ ਵੀ ਇੱਕੋ ਜਿਹੇ ਲਾਏ ਨੇ ਪਰਮੇਸ਼ਰ ਨੇ।
ਅੰਤਰ ਬ੍ਰਹਮ ਏਕ ਹੀ ਭਨਿਓ,
ਤੇ ਅੰਦਰ ਆਤਮਾ ਵੀ ਇੱਕੋ ਹੀ ਹੈ, ਇੱਕੋ ਹੀ ਬ੍ਰਹਮ ਸਾਰਿਆਂ ਦੇ ਵਿੱਚ ਵਿਆਪਕ ਹੈ। ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਏਕਲ ਮਾਟੀ ਕੁੰਜਰ ਚੀਂਟੀ, ਭਾਂਜਨ ਹੈ ਬਹੁ ਨਾਨਾ ਰੇ। ਇੱਕੋ ਹੀ ਸਾਰਾ ਕੁਝ ਪਸਾਰਾ ਪਰਮੇਸ਼ਰ ਦਾ ਪਸਰਿਆ ਹੋਇਆ ਹੈ।
ਜੋ ਨਰ ਚਾਹੈ ਆਪਣੀ ਕਲਿਆਣ,
ਜਿਹੜਾ ਬੰਦਾ ਆਪਣੀ ਕਲਿਆਣ ਚਾਹੁੰਦਾ, ਆਪਣਾ ਭਲਾ ਚਾਹੁੰਦਾ ਹੈ,
ਤਜ ਦਾਵੇ ਕੋ ਭਜ ਭਗਵਾਨ,
ਉਹ ਦਾਵੇ ਛੱਡ ਦਿੰਦਾ। ਉਹ ਨਹੀਂ ਕਹਿੰਦਾ, ਦਾਵਾ ਕਰਦਾ ਮੈਂ ਜੰਨਤ ਜਾਵਾਂਗਾ, ਮੈਂ ਖੁਦਾ ਦਾ ਖਾਸ ਬੰਦਾ ਹਾਂ, ਮੈਂ ਸਵਰਗਾਂ ਨੂੰ ਜਾਵਾਂਗਾ, ਉਹ ਨਹੀਂ ਦਾਵਾ ਕਰਦਾ। ਉਹ ਦਾਵੇ ਛੱਡ ਕੇ ਭਜਨ ਕਰਦਾ। ਉਹ ਕਹਿੰਦਾ ਕਬੀਰ ਸਭ ਤੇ ਹਮ ਬੁਰੇ, ਆਹ ਹਾ, ਉਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਸਵਾਲ ਨਹੀਂ ਰਹਿ ਜਾਂਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਮੈਨੂੰ ਛੱਡ ਕੇ ਸਾਰੇ ਹੀ ਚੰਗੇ ਹੈ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਜਿਹਨੇ ਇਹ ਗੱਲ ਸਮਝ ਲਈ ਉਹ ਇਸ ਕਲਾਸ ਵਿੱਚ ਬਹਿ ਸਕਦਾ, ਇਸ ਗੁਰੂ ਦੇ ਸਕੂਲ ਵਿੱਚ ਬਹਿ ਸਕਦਾ, ਉਹ ਰੱਬ ਦੇ ਰਾਹ 'ਤੇ ਤੁਰ ਸਕਦਾ, ਉਹ ਭਗਤਾਂ ਦਾ ਮਿੱਤਰ ਹੈ, ਉਹ ਸੰਤਾਂ ਦਾ ਮਿੱਤਰ ਹੈ, ਜਿਹਨੇ ਆਪਣੇ ਆਪ ਨੂੰ ਨੀਵਾਂ ਸਮਝ ਲਿਆ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪਹਿਲੇ ਪਾਤਸ਼ਾਹ ਵੀ ਉਹੀ ਬਚਨ ਕਹਿ ਰਹੇ ਨੇ, ਹਮ ਨਹੀਂ ਚੰਗੇ, ਅਸੀਂ ਨਹੀਂ ਚੰਗੇ, ਮਾੜਾ ਕੋਈ ਵੀ ਨਹੀਂ। ਇਹੋ ਜਿਹੀ ਦ੍ਰਿਸ਼ਟੀ ਜਿਹੜਾ ਦੀ ਹੁੰਦੀ ਹੈ, ਉਹ ਕਦੀ ਕਹਿ ਸਕਦੇ ਆ ਵੀ ਅਸੀਂ ਜੰਨਤ ਨੂੰ ਜਾਣਾ ਬਾਕੀ ਸਾਰਿਆਂ ਨੇ ਦੋਜਖ ਜਾਣਾ? ਉਹ ਨਹੀਂ ਕਹਿੰਦੇ। ਅਸੀਂ ਸਿਰਫ ਰੱਬ ਦੇ ਪਿਆਰੇ ਹਾਂ, ਬਾਕੀ ਰੱਬ ਦੇ ਵੈਰੀ ਨੇ, ਇਹ ਗੱਲ ਉਹ ਨਹੀਂ ਕਹਿ ਸਕਦੇ। ਉਹਨਾਂ ਦੀ ਦ੍ਰਿਸ਼ਟੀ ਬੜੀ ਉੱਚੀ ਹੋ ਜਾਂਦੀ ਹੈ। ਹਾਂਜੀ,
ਮਾਨਖ ਜਨਮ ਅਮੋਲਕ ਰਤਨ,
ਮਹਾਰਾਜ ਕਹਿਣ ਲੱਗੇ ਮਾਨਸ ਜਨਮ ਜਿਹੜਾ ਇਹ ਬਹੁਤ ਹੀ ਅਮੋਲਕ ਰਤਨ ਹੈ, ਕੀਮਤੀ ਹੈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਇਹ ਨਹੀਂ ਮਿਲਦਾ। ਮਨੁੱਖਾ ਜਨਮ ਵਰਗੀ ਦੁਨੀਆਂ 'ਤੇ ਦੁਰਲਭ ਚੀਜ਼ ਹੀ ਕੋਈ ਨਹੀਂ। ਹਾਂਜੀ,
ਦੁਰਲਭ ਪ੍ਰਾਪਤ ਹੋਏ ਬੜ ਯਤਨ,
ਬੜੇ ਯਤਨਾਂ ਨਾਲ, ਬੜੇ ਹੀਲਿਆਂ ਨਾਲ, ਬੜੇ ਜਪ ਤਪ ਕੀਤੇ ਹੋਣ, ਦਾਨ ਪੁੰਨ ਕੀਤੇ ਹੋਣ, ਤਾਂ ਇਹ ਸਾਧੂਆਂ ਦੀ ਸੰਗਤ ਹੋਵੇ, ਕੋਈ ਪੂਰਵਲੇ ਜਨਮ ਦਾ ਚੰਗਾ ਸੰਸਕਾਰ ਬਚਿਆ ਹੋਵੇ ਤੇ ਮਨੁੱਖਾ ਜਨਮ ਮਿਲਦਾ ਹੈ। ਹਾਂਜੀ,
ਬੇਸ਼ੀਅਨ ਬਿਲਸਨ ਬੰਧਨ ਦਾਵੇ,
ਕਹਿੰਦੇ ਇਹੋ ਜਿਹੇ ਕੀਮਤੀ ਹੀਰੇ ਵਰਗੇ ਜਨਮ ਨੂੰ ਵਿਸ਼ੇ ਵਿਕਾਰਾਂ ਵਿੱਚ, ਬੁਰੇ ਕੰਮਾਂ ਵਿੱਚ, ਚੋਰੀਆਂ ਯਾਰੀਆਂ ਠੱਗੀਆਂ ਝੂਠ ਫਰੇਬਾਂ ਵਿੱਚ ਅਤੇ ਦਾਅਵੇ ਬੰਨਣ ਵਿੱਚ ਵੀ ਅਸੀਂ ਸਿਰਫ ਰੱਬ ਕੋਲ ਜਾਣਾ, ਅਸੀਂ ਵੱਡੇ ਹਾਂ, ਬਾਕੀ ਸਾਰੇ ਐਵੇਂ ਹੀ ਨੇ, ਇਹ ਦਾਅਵੇ ਬੰਨਣ ਵਿੱਚ ਨਹੀਂ ਗਵਾਉਣਾ ਚਾਹੀਦਾ। ਇਹ ਜਿਹੜਾ ਜਨਮ ਹੈ ਇਹ ਵਿਸ਼ੇ ਵਿਕਾਰਾਂ ਵਿੱਚ ਅਤੇ ਹੰਕਾਰ ਦੇ ਦਾਅਵਿਆਂ ਵਿੱਚ, ਇਹ ਵੀ ਹੰਕਾਰ ਦਾ ਹੀ ਦਾਅਵਾ ਵੀ ਸਿਰਫ ਅਸੀਂ ਵੱਡੇ ਹਾਂ, ਬਾਕੀ ਸਾਰੇ ਐਵੇਂ ਹੀ ਨੇ, ਅਸੀਂ ਸਹੀ ਹਾਂ ਬਾਕੀ ਗਲਤ ਨੇ, ਇਹ ਜਿਹੜਾ ਦਾਅਵਾ ਹੰਕਾਰ ਦਾ ਇਹ ਵੀ ਵਿਕਾਰ ਹੈ, ਮਹਾਂਪੁਰਸ਼ ਇਹ ਨਹੀਂ ਕਰਦੇ। ਹਾਂਜੀ,
ਇੱਕ ਬਿਰਾਟ ਕਾ ਬਦਲੇ ਜਾਵੇ,
ਇੱਦਾਂ ਸਮਝ ਲਓ ਵੀ ਹੀਰਾ ਕੌਡੀਆਂ ਦੇ ਬਦਲੇ ਵੇਚ ਦਿੱਤਾ। ਕੌਡੀਆਂ ਨੇ ਆ ਜਿਹੜੀਆਂ ਚੁੱਕੀ ਫਿਰਦੇ ਹਾਂ ਵੀ ਮੈਂ ਵੱਡਾ ਹਾਂ, ਮੇਰੀ ਜਾਤ ਵੱਡੀ ਹੈ, ਮੇਰਾ ਧਰਮ ਵੱਡਾ ਹੈ, ਮੇਰਾ ਮਜ਼ਹਬ ਵੱਡਾ ਹੈ, ਮੈਂ ਮੁਸਲਮਾਨ ਹਾਂ ਅਤੇ ਮੈਂ ਜੰਨਤ ਜਾਵਾਂਗਾ, ਮੈਂ ਹਿੰਦੂ ਹਾਂ ਅਤੇ ਮੈਂ ਭਗਵਾਨ ਕੋਲ ਜਾਵਾਂਗਾ, ਇਹੋ ਜਿਹੇ ਫੋਕੇ ਜਿਹੜੇ ਦਾਅਵੇ ਨੇ ਉਹਨਾਂ ਦੀ ਉੱਥੇ ਕੋਈ ਵੈਲਿਊ ਨਹੀਂ। ਮਹਾਰਾਜ ਕਹਿੰਦੇ ਸਾਰੇ ਕੌਡੀ ਦੇ ਬਦਲੇ ਜਨਮ ਗਵਾ ਲੈਂਦੇ ਨੇ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹਾਂਜੀ,
ਜੇ ਲਾਗੇ ਸਿਮਰਨ ਸਤਨਾਮ,
ਜਿਹੜੇ ਪ੍ਰਾਣੀ ਆਪਣੇ ਮਨੁੱਖਾ ਜੀਵਨ ਨੂੰ, ਆਪਣੇ ਸਵਾਸਾਂ ਨੂੰ ਸਫਲਾ ਕਰਨਾ ਚਾਹੁੰਦੇ ਆ, ਸਤਨਾਮ ਸ੍ਰੀ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦਿੰਦੇ ਆ। ਹਾਂਜੀ,
ਸੇ ਲਾਹਾ ਲੈ ਗਏ ਨਿਜ ਧਾਮ,
ਉਹ ਇਹ ਚੱਕਰ 'ਚ ਨਹੀਂ ਪੈਂਦੇ, ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁੱਲਾ ਛਾਡੇ ਦੋ, ਸਾਡਾ ਕੋਈ ਝਗੜਾ ਨਹੀਂ ਰਿਹਾ ਇਹਨਾਂ ਪੰਡਿਤਾਂ ਨਾਲ ਅਤੇ ਇਹਨਾਂ ਮੁੱਲਾਂ ਨਾਲ, ਹਿੰਦੂਆਂ ਅਤੇ ਮੁਸਲਮਾਨਾਂ ਨਾਲ। ਆਸ਼ਕ ਰਹਿਣ ਅਲੱਗ, ਬੁੱਲੇ ਸ਼ਾਹ ਨੇ ਵੀ ਕਿਹਾ, ਉਹ ਕਹਿੰਦਾ ਧਰਮਸਾਲ ਧਾੜ ਵੀ ਵਸਦੇ ਅਤੇ ਠਾਕਰ ਦੁਆਰੇ ਠੱਗ, ਅਤੇ ਮਸੀਤਾਂ ਦੇ ਵਿੱਚ ਵੀ ਉਹੋ ਜਿਹੇ ਕਾਜੀ ਠੱਗੀਆਂ ਚੋਰੀਆਂ ਵਾਲੇ, ਅਤੇ ਰੱਬ ਦੇ ਆਸ਼ਕ ਰਹਿਣ ਅਲੱਗ, ਉਹ ਨਹੀਂ ਉਹ ਵਿੱਚ ਫਸਦੇ ਹੀ ਨਹੀਂ ਚੱਕਰ ਦੇ, ਉਹਦਾ ਇਸ਼ਕ ਕਰਦੇ ਨੇ ਸੱਚੇ ਖੁਦਾ ਨਾਲ, ਪਰਮੇਸ਼ੁਰ ਨਾਲ, ਵਾਹਿਗੁਰੂ ਨਾਲ, ਅਤੇ ਉਹਦੇ ਆਸ਼ਕਾਂ ਨੂੰ ਕੀ ਲੱਗੇ ਹਿੰਦੂ ਮੁਸਲਮਾਨ ਦੇ ਝਗੜੇ 'ਚ ਪੈਣ ਨਾਲ। ਹਾਂਜੀ,
ਜਿਸ ਕੇ ਛੂਟ ਜਾਏ ਭਰਮ ਉਰਕਾ,
ਇਹ ਪੰਕਤੀ ਸ੍ਰੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੀ ਬਾਣੀ 'ਚ ਵੀ ਲਿਖੀ ਹੈ, ਜਾ ਤੇ ਛੂਟ ਗਇਓ ਭਰਮ ਉਰਕਾ ਤੇ ਆਗੇ ਹਿੰਦੂ ਕਿਆ ਤੁਰਕਾ, ਦਸਵੇਂ ਪਾਤਸ਼ਾਹ ਦੀ ਬਾਣੀ 'ਚੋਂ ਕਵੀਰਾਜ ਸੰਤੋਖ ਸਿੰਘ ਜੀ ਕੋਟ ਕਰ ਰਹੇ ਨੇ, ਬਾਣੀ ਦੇ ਵਿੱਚ ਪੰਕਤੀ ਪ੍ਰਮਾਣ ਵਜੋਂ ਲੈ ਰਹੇ ਨੇ। ਕਹਿੰਦੇ ਜਿਹਦੇ ਅੰਦਰੋਂ ਭਰਮ ਨਿਕਲ ਗਿਆ ਨਾ, ਜਿਹਦੇ ਅੰਦਰੋਂ ਭਰਮ ਨਿਕਲ ਗਿਆ ਉਹਦੇ ਅੱਗੇ ਹਿੰਦੂ ਕੀ ਅਤੇ ਮੁਸਲਮਾਨ ਕੀ, ਉਹਦੇ ਅੱਗੇ ਇਹ ਸਵਾਲ ਹੀ ਨਹੀਂ ਰਹਿੰਦਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ। ਹਾਂਜੀ,
ਤਿਸ ਕਹਿ ਕਿਆ ਹਿੰਦੂ ਕਿਆ ਤੁਰਕਾ,
ਜਿਹਦੇ ਅੰਦਰੋਂ ਭਰਮ ਨਿਕਲ ਗਿਆ ਉਹਦੇ ਅੱਗੇ ਹਿੰਦੂ ਮੁਸਲਮਾਨ ਦਾ ਵਿਤਕਰਾ ਖਤਮ ਹੋ ਜਾਂਦਾ ਹੈ। ਹਾਂਜੀ,
ਸਭ ਮਹਿਪੂਰਨ ਏਕ ਪਛਾਣ ਹੈ,
ਉਹਦੇ ਸਾਰਿਆਂ 'ਚ ਇੱਕੋ ਜੋਤ ਨੂੰ ਵੇਖਦਾ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਬੰਦੇ ਨੂੰ ਇੱਕੋ ਹੀ ਨਜ਼ਰ ਆਉਂਦਾ ਹੈ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹਾਂਜੀ,
ਜਥਾ ਗਗਨ ਵਿਆਪਕ ਜਗ ਜਨ ਹੈ,
ਕਹਿੰਦੇ ਜਿਵੇਂ ਆਕਾਸ਼ ਸਭ ਥਾਂ 'ਤੇ ਹੈ, ਕੋਈ ਮੁਲਕ, ਕੋਈ ਸ਼ਹਿਰ, ਕੋਈ ਪਿੰਡ, ਕੋਈ ਕਸਬਾ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਆਕਾਸ਼ ਨਾ ਹੋਵੇ, ਕੋਈ ਸਰੀਰ ਐਸਾ ਨਹੀਂ ਜਿਹਦੇ 'ਚ ਭਗਵਾਨ ਨਾ ਹੋਵੇ, ਆਖੋ ਸ੍ਰੀ ਵਾਹਿਗੁਰੂ, ਕੋਈ ਇਨਸਾਨ ਐਸਾ ਨਹੀਂ, ਕੋਈ ਪਸ਼ੂ ਪੰਛੀ ਕੀੜਾ ਮਕੌੜਾ ਐਸਾ ਨਹੀਂ, ਕੋਈ ਜੜ ਚੇਤਨ ਜਗ੍ਹਾ ਐਸੀ ਨਹੀਂ ਜਿੱਥੇ ਨਿਰੰਕਾਰ ਦੀ ਜੋਤ ਨਾ ਹੋਵੇ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਿਰਹਰੀ, ਮੈਨੂੰ ਹਰ ਥਾਂ 'ਤੇ ਤੇਰੀ ਜੋਤ ਦਿਸਦੀ ਹੈ, ਤੇਰਾ ਪ੍ਰਕਾਸ਼ ਦਿਸਦਾ, ਅਵਲ ਅੱਲਾਹ ਨੂਰ ਉਪਾਇਆ, ਇਹ ਨੂਰ ਹੈ, ਇਹ ਜੋਤ ਹੈ ਜਿਹਨੂੰ ਆਤਮਾ ਕਹਿੰਦੇ ਨੇ, ਜਿਹੜੀ ਸਾਰਿਆਂ ਸਰੀਰਾਂ ਵਿੱਚ ਵਿਆਪਕ ਹੈ। ਹਾਂਜੀ,
ਸੱਤਾ ਚੇਤਨ ਕੀ ਸਭ ਪਾਏ,
ਆਹਾ ਹਾ, ਉਸ ਚੇਤਨ ਪ੍ਰਭੂ ਦੀ ਸੱਤਾ ਪਾ ਕੇ ਸਾਰੇ ਚੇਤਨ ਹੁੰਦੇ ਨੇ, ਜੇ ਵਾਹਿਗੁਰੂ ਚੇਤਨ ਨਾ ਹੋਵੇ ਆਪਾਂ ਵੀ ਚੇਤਨ ਨਹੀਂ ਹੋ ਸਕਦੇ, ਤੁਰੇ ਫਿਰਦੇ ਹਾਂ ਨਾ, ਦੇਖਦੇ ਵੀ ਹਾਂ, ਸੁਣਦੇ ਵੀ ਹਾਂ, ਬੋਲਦੇ ਵੀ ਹਾਂ, ਸੁੰਘਦੇ ਵੀ ਹਾਂ, ਸਪਰਸ਼ ਵੀ ਕਰਦੇ ਹਾਂ, ਪੰਜੇ ਗਿਆਨ ਇੰਦਰੀਆਂ ਦੁਆਰਾ ਬਾਹਰਲੇ ਸੰਸਾਰ ਦਾ ਸਾਨੂੰ ਗਿਆਨ ਹੁੰਦਾ, ਅੰਦਰ ਅਕਾਲ ਪੁਰਖ ਦੀ ਚੇਤਨਾ ਹੈ, ਤਾਂ ਹੀ ਜੇ ਅੰਦਰ ਜੋਤ ਨਾ ਹੋਵੇ ਤਾਂ ਮਹਾਰਾਜ ਕਹਿੰਦੇ जब अपनी जोत खिंचै तू स्वामी, तब कोई करो दिखा विख्यासा। हे वाहिगुरु, जदों तू किसे बंदे नूं अपनी जोत कढ लैना फिर कोई कुछ करके विखावे। डाक्टर कहिंदा मैं इन्ना सियाणा डाक्टर हाँ, मैं मरीज दे मरदे च जान पाती, ये मर जाता जो मेरे को ना 10 मिनट पहला आउंदा। पर उस डाक्टर नूं पुछो तू की चीज़ है, जे तेरे विच वाहिगुरु की जोत है तां तू इस दा इलाज कर रहा, जे उहदी जोत ना होवे तू कुछ नहीं कर सकदा। कोई इंजीनियर कहिंदा मैं एड्डी वड्डी बिल्डिंग खड़ी करती, उहनूं पुछो भी तू कुछ भी नहीं, तेरे अंदर जिहड़ी जोत है जे ना होवे फिर तू की कर सकदा, फिर तो अपनी कबर भी मुर्दा पुट नहीं सकता, कुछ भी नहीं कर सकते असी वाहिगुरु की जोत तो बिना। हाँ जी,
एक सम ही सब पर है लखाए।
महाराज कहते ब्रह्म ज्ञानी नूं इक्को ही दिसदा, हे बादशाह जहांगीर तुहानू लगता हिंदू है मुसलमान है सिख है ईसाई है जैनी है बोधी है वड्डा है छोटा है गरीब है अमीर है, तुहाडी निगाह च फर्क है? साडी निगाह च कोई फर्क नहीं, सानू इक्को ही जोत दिसदी है, इक्को ही सारे परमात्मा पसरिया होया नजर आउंदा है। हाँ जी,
जिन्हो देह हंता दिड़ धारी।
हे जहांगीर, जिसने अपने आप नू शरीर समझ लिया, अपने आप नू बंदा इस्त्री गोरा काला मोटा पतला लम्मा उच्चा हिंदू मुसलमान समझिया, उस बंदे नू भरम पिया होया, अपने आप नूं जिसने देह समझ लिया है। हाँ जी,
ते दावे बंद है भ्रम भारी।
वह दावे बनते ने, वह भरम च पए हुए ने, वह कहिंदे ने साडा धर्म वड्डा तुहाडा धर्म छोटा है, साडा धर्म सही है तुहाडा धर्म गलत है। इहो जे लोग दावयां विच सारी जिंदगी खराब कर लैंदे ने, परमेश्वर का ज्ञान नहीं हो सकता, नहीं हो सकता। हाँ जी,
हालत नहीं सुख पलत ना ढोई।
गुरु हरगोबिंद साहब कहिंदे जहांगीर ना उन्हां नूं हालत विच सुख मिलदा ना पलत ढोई मिलदी, इत्थे भी दुखी रहिंदे ने, सड़दे कुलदे लोकां नाल एवें बहसां बवासां करी जांदे आ, सारी जिंदगी परेशान, अगे गए दरगाह विचों भी धक्के ही पैंदे, कुछ नहीं मिलदा। हालत ना ढो सोभा पलत ना ढोई, महाराज कहिंदे संसार च सोभा नहीं मिलदी, संसार च सुख नहीं मिलता, ते दरगाह विच वाहिगुरु की कचहरी विच ढोई भी नहीं मिलती।
प्रभ ते सदा दुहागण सोई।
वो परमेश्वर तो दूर रहिंदे है, दुहागण द्वैत की अग्नि च सड़दे रहिंदे ने।
नह तन हंता होत ना दावे।
महाराज कहिंदे ब्रह्म ज्ञानियां नूं शरीर की हंगता नहीं होंदी, वो अपने आप नूं शरीर समझदे ही नहीं, वो अपने आप नूं इंसान पशु मनुख जां हिंदू जां मुसलमान ब्राह्मण जां खत्री वैस जां शूद्र नहीं समझदे, ये शरीर दे जन्म नूं अपना शरीर भी नहीं समझदे। असीं इहो जे महापुरशां दे भी दर्शन कीते, उहनां नूं पुछिए महापुरशो तुहाडा जन्म कित्थे होया, कहिंदे इस शरीर दा जन्म होया सी फलाणे सन फलाणी थां ते, साडा कोई जन्म नहीं होया, क्योंकि आत्मा जमदी नहीं आत्मा मरदी नहीं, ना किस जन्म है ना किस मरै, आपन चलत आप ही करै। शरीर जमदा मरदा, शरीर बदलदा है, शरीर जवानी च आउंदा शरीर बुढ़ेपे च जांदा, शरीर मिट्टी च मिलदा शरीर फिर आउंदा जांदा, आत्मा प्रकाश रूप है। वह जिहड़े ब्रह्म ज्ञानी महापुरश ने अपने आप नूं शरीर नहीं समझदे,
तन बिन अपना रूप लख पावे,
उन्होंने शरीर तो वक्खरा अपने आप नूं आत्मा रूप जाणिया हुंदा, मैं इह शरीर नहीं हाँ, मैं इस शरीर नाल संबंधित इंद्रियां भी नहीं हाँ, मैं मन भी नहीं हाँ, मैं बुद्धि भी नहीं हाँ, मैं चेता भी नहीं हाँ, मैं हंकार भी नहीं हाँ, मैं इन्हां सारिआं नूं जाणन वाला आत्मा इन्हां तों न्यारा हाँ। ਇੱਦਾਂ ਆਪਣੇ ਆਪ ਨੂੰ ਆਤਮ ਰੂਪ ਜਾਣ ਲੈਂਦੇ ਹਨ।
ਹਲਤ ਮਹਾ ਸੁਖ ਪਲਤ ਆਨੰਦ,
ਉਹ ਇੱਥੇ ਵੀ ਆਨੰਦ 'ਚ ਰਹਿੰਦੇ ਆ, ਪ੍ਰਸੰਨ ਰਹਿੰਦੇ ਸਦਾ ਹੀ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਜਦੋਂ ਵਾਹਿਗੁਰੂ ਦੇ ਦਰਬਾਰ 'ਚ ਜਾਂਦੇ ਆ ਉੱਥੇ ਵੀ ਜੈ ਜੈਕਾਰ ਹੁੰਦੀ, ਉੱਥੇ ਵੀ ਬੜਾ ਆਨੰਦ ਹੁੰਦਾ, ਉੱਥੇ ਵੀ ਫੁੱਲਾਂ ਦੀ ਵਰਖਾ ਹੁੰਦੀ ਹੈ, ਆਓ ਬੈਠ ਆਦਰ ਸੁਭ ਦੇਵ। ਧਰਮਰਾਜ ਵੀ ਕਹਿੰਦਾ ਆਓ ਜੀ ਜੀ ਆਇਆਂ ਨੂੰ ਭਾਗ ਲਾ ਜਾਗੇ ਮੈਨੂੰ ਤੁਹਾਡੇ ਦਰਸ਼ਨ ਹੋਏ। ਧਰਮਰਾਜ ਤਿੰਨ ਕਾ ਮਿੱਤ ਹੈ ਕਾਜ ਸਵਾਰਨ ਹਾਰ, ਧਰਮਰਾਜ ਉਹਨਾਂ ਦਾ ਮਿੱਤਰ ਦੋਸਤ ਬਣ ਕੇ ਉਹਨਾਂ ਨੂੰ ਅੱਗੋਂ ਦੀ ਲੈਣ ਆਉਂਦਾ, ਮਹਾਰਾਜ ਕਹਿੰਦੇ ਕੋਈ ਨਿਰਾਦਰੀ ਨਹੀਂ ਕਰ ਸਕਦਾ ਉਹਨਾਂ ਦੀ। ਹਾਂਜੀ,
ਸੋ ਪ੍ਰਭ ਪਤ ਕੀ ਪ੍ਰਿਆ ਬਿਲੰਦੇ,
ਉਹ ਆਪਣੇ ਪਤੀ ਪਰਮੇਸ਼ਰ ਦੀ ਪਿਆਰੀ ਸੁਹਾਗਣ ਬਣ ਕੇ ਜਾਂਦੇ, ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ। ਹਾਂਜੀ,
ਛੁਟਬੋ ਨਹਿ ਜਾਨ ਹੈ ਨਰ ਅੰਦਾ,
ਮਹਾਰਾਜ ਕਹਿੰਦੇ ਜੀਵ ਅੰਨਾ ਫਸਣਾ ਹੀ ਫਸਿਆ ਹੀ ਰਹਿਣਾ ਚਾਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਸਣ ਕੀ ਬਿਦ ਸਭ ਕਉ ਜਾਨੈ, ਛੂਟਨ ਕੀ ਇੱਕ ਕੋਈ, ਕਹੋ ਕਬੀਰ ਰਾਮ ਹਿਰਦੈ ਵਿਚਾਰ। ਮਹਾਰਾਜ ਕਹਿੰਦੇ ਫਸਣ ਦੀ ਵਿਧੀ ਤਾਂ ਸਾਰੇ ਹੀ ਜਾਣਦੇ ਨੇ, ਛੁੱਟਣ ਦੀ ਕੋਈ ਵਿਰਲਾ ਜਾਣਦਾ। ਆਖੋ ਸਤਨਾਮ ਸ੍ਰੀ ਵਾਹਿ। ਆਪਾਂ ਜਿੰਨੇ ਵੀ ਕੰਮ ਕਰਦੇ ਹਾਂ ਫਸਣ ਵਾਲੇ ਹੀ ਕਰ ਰਹੇ ਹਾਂ। ਸਤਸੰਗ ਜੀ, ਜਿੰਨੇ ਵੀ ਕੰਮ ਆਪਾਂ ਕਰ ਰਹੇ ਹਾਂ ਨਾ, ਭਾਵੇਂ ਉਹ ਸਮਾਜਿਕ ਹੋਣ, ਭਾਵੇਂ ਉਹ ਰਾਜਨੀਤਿਕ ਹੋਣ, ਭਾਵੇਂ ਸਾਡੇ ਅਖੌਤੀ ਧਾਰਮਿਕ ਕਰਮ ਵੀ ਹੋਣ, ਫਸਣ ਵਾਲੇ ਨੇ, ਫਸੀ ਜਾਣਾ। ਛੁੱਟਣ ਦੀ ਤਾਂ ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਹੈ। ਛੁੱਟਣ ਕੀ ਇੱਕ ਕੋਈ, ਕਰੋੜਾਂ 'ਚੋਂ ਕੋਈ ਇੱਕ ਅੱਧਾ ਜਿਹੜਾ ਛੁੱਟਣਾ ਵੀ ਜਾਣਦਾ, ਇਸ ਜੇਲ੍ਹ 'ਚੋਂ ਨਿਕਲਣਾ ਜਾਣਦਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਅੰਨਾ ਜੀਵ ਫਸੀ ਜਾਂਦਾ, ਫਸੀ ਜਾਂਦਾ, ਫਸੀ ਜਾਂਦਾ। ਹਾਂਜੀ,
ਦਾਵੇ ਬੰਧਨ ਤੇ ਲਹਿ ਬੰਦਾ,
ਅਤੇ ਸਭ ਤੋਂ ਵੱਡਾ ਦਾਵਾ ਬਣਦਾ, ਦਾਵਾ ਬਣਦਾ ਵੀ ਮੈਂ ਠੀਕ ਹਾਂ, ਬਾਕੀ ਗਲਤ ਨੇ। ਜਿਹੜੀ ਗੱਲ ਮੈਂ ਕਹਿੰਦਾ ਉਹ ਸਹੀ ਹੈ, ਬਾਕੀ ਜਿਹੜੇ ਕਹਿੰਦੇ ਨੇ ਉਹ ਗਲਤ ਹੈ। ਮੇਰਾ ਧਰਮ ਠੀਕ ਹੈ, ਦੂਜਿਆਂ ਦਾ ਧਰਮ ਗਲਤ ਹੈ। ਮੇਰੀ ਵਿਚਾਰ ਠੀਕ ਹੈ, ਦੂਜਿਆਂ ਦੀ ਵਿਚਾਰ ਗਲਤ ਹੈ। ਇਸ ਤਰ੍ਹਾਂ ਦਾਵਾ ਬੰਨ ਕੇ ਕਿ ਮੈਂ ਅੱਲਾਹ ਕੋਲ ਜਾਵਾਂਗਾ, ਮੈਂ ਖੁਦਾ ਕੋਲ ਜਾਵਾਂਗਾ, ਮੈਂ ਜੰਨਤ ਜਾਵਾਂਗਾ, ਬਾਕੀ ਸਾਰੇ ਦੋਜ਼ਖ ਨਰਕਾਂ ਦੀ ਅੱਗ 'ਚ ਸੜਨਗੇ, ਇਹ ਦਾਵਾ ਬੰਨ ਕੇ ਆਪਣੇ ਆਪ ਨੂੰ ਬੰਨ ਲੈਂਦਾ। ਹਾਂਜੀ,
ਤਨ ਹੰਤਾ ਕੇ ਬਿਨਾਂ ਬਿਸਾਰੇ,
ਮਹਾਰਾਜ ਕਹਿੰਦੇ ਆ ਜਹਾਂਗੀਰ ਪਾਤਸ਼ਾਹ ਜਿੰਨਾ ਚਿਰ ਆਪਣੇ ਆਪ ਨੂੰ ਮੁਸਲਮਾਨ, ਹਿੰਦੂ, ਵੱਡਾ ਛੋਟਾ, ਮਨੁੱਖ, ਪਸ਼ੂ ਸਮਝੋਗੇ, ਉਹਨਾਂ ਚਿਰ ਜੰਮਣ ਮਰਨ ਨਹੀਂ ਮੁੱਕਣਾ। ਜਿੰਨਾ ਚਿਰ ਤਨ ਹੰਤਾ ਨਹੀਂ ਵਿਸਾਰਦੇ, ਆਪਣੇ ਤਨ ਹੰਤਾ ਮੇਰੇ ਤਨ ਸਰੀਰ, ਹੰਤਾ ਮੇਰੇ ਸਰੀਰ ਦੀ ਹੰਗਤਾ ਵੀ ਮੈਂ ਸਰੀਰ ਹਾਂ, ਆਹ ਮੇਰਾ ਸਰੂਪ, ਆਪਣੇ ਆਪ ਨੂੰ ਸਰੀਰ ਸਮਝਿਆ ਹੋਇਆ, ਜਿੰਨਾ ਚਿਰ ਇਹ ਨਹੀਂ ਛੱਡਦੇ।
ਨਹਿ ਪ੍ਰਭ ਪਾਇਤ ਅਪਰ ਅਪਾਰੇ,
100 ਜਨਮ ਲੱਗੇ ਰਹੋ, 1000 ਜਨਮ ਪਰਮੇਸ਼ੁਰ ਨਹੀਂ ਮਿਲਣਾ। ਪਰਮੇਸ਼ੁਰ ਦੀ ਪ੍ਰਾਪਤੀ ਉਦੋਂ ਹੋਣੀ ਹੈ ਜਦੋਂ ਆਪਣੇ ਸਰੀਰ ਤੋਂ ਬਾਹਰ ਨਿਕਲ ਕੇ ਆਪਣੀ ਆਤਮਾ 'ਚ ਵਿਚਰੋਂਗੇ। ਜਦੋਂ ਆਤਮਾ ਕਰਕੇ ਦੇਖੋਗੇ ਫਿਰ ਜਿੰਨੇ ਦਾਅਵੇ ਨੇ ਝੂਠੇ ਨੇ, ਕਿਉਂਕਿ ਇਹ ਜਿੰਨੇ ਵੀ ਦਾਅਵੇ ਨੇ ਸਾਰੇ ਸਰੀਰ ਦੇ ਤਲ 'ਤੇ ਹੋ ਰਹੇ ਨੇ। ਆਤਮਾ ਦਾ ਕੋਈ ਮਜ਼ਹਬ ਨਹੀਂ, ਕੋਈ ਜਾਤੀ ਨਹੀਂ, ਆਤਮਾ ਦੀ ਕੋਈ ਮਰਿਆਦਾ ਨਹੀਂ। ਆਤਮਾ ਸਿਰਫ ਆਤਮ ਰੂਪੀ ਹੈ, ਪ੍ਰਕਾਸ਼ ਰੂਪੀ ਹੈ। ਹਾਂਜੀ,
ਗਿਆਨ ਤੇ ਸੁਣੋ ਸ਼ਾਹੋ ਤਨ ਮਾਨ,
ਮਹਾਰਾਜ ਕਹਿੰਦੇ ਆ ਸ਼ਾਹ ਜਹਾਂਗੀਰ ਬਾਦਸ਼ਾਹ ਸੁਣੋ, ਜੇ ਆਪਣਾ ਕਲਿਆਣ ਚਾਹੁੰਦੇ ਹੋ ਤੇ ਆਪਣੇ ਸਰੀਰ ਦਾ ਮਾਣ ਛੱਡ ਦਿਓ। ਹਾਂਜੀ,
ਇਸ ਕੇ ਤਿਆਗਣ ਤੇ ਦੁੱਖ ਹਾਨ,
ਇਸ ਤਿਆਗਣ ਨਾਲ ਤੁਹਾਡੇ ਦੁੱਖ ਕੱਟੇ ਜਾਣਗੇ। ਸਰੀਰ ਦਾ ਮੋਹ ਛੱਡੋ, ਆਪਣੇ ਸਰੀਰ ਦੀ ਮਮਤਾ ਛੱਡੋ, ਆਪਣੇ ਸਰੀਰ ਦੀ ਹੰਗਤਾ ਛੱਡੋ, ਆਪਣੇ ਆਪ ਨੂੰ ਉਸ ਸਾਗਰ ਦੀ ਬੂੰਦ ਸਮਝੋ ਜਿਹੜਾ ਮਹਾਂਸਾਗਰ ਹੈ, ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ, ਮੈਂ ਉਸੇ ਸਾਗਰ ਦੀ ਇੱਕ ਬੂੰਦ ਹਾਂ, ਬਸ ਉਹਦੇ ਵਿੱਚ ਹੀ ਰਲਣਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਾਧ ਕੁਰਬਾਨ। ਜੇਕਰ ਇਸ ਨਿਸ਼ਾਨੇ 'ਤੇ ਚੱਲ ਪਏ ਫਿਰ ਤਾਂ ਇਸ ਮਨੁੱਖਾ ਜਨਮ ਦਾ ਤੁਹਾਨੂੰ ਲਾਭ ਮਿਲ ਜਾਏਗਾ। ਅਤੇ ਜੇ ਉਰਾਂ ਹੀ ਖੜ੍ਹੇ ਰਹੇ, ਸਾਰੀ ਉਮਰ ਅਸੀਂ ਵੱਡੇ ਹਾਂ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਤੇ ਬਸ ਫਿਰ ਚੱਕਰ 'ਚ ਪਏ ਰਹੋ, ਜਮੀ ਜਾਓ, ਮਰੀ ਜਾਓ, ਫਿਰ ਦੁੱਖ ਨਹੀਂ ਮਿਟਣੇ। ਤਕਲੀਫਾਂ, ਚਿੰਤਾ, ਪਰੇਸ਼ਾਨੀਆਂ, ਟੈਨਸ਼ਨ, ਬਿਮਾਰੀਆਂ, ਰੋਗ ਸਭ ਲੱਗੇ ਹੀ ਰਹਿਣੇ ਆ ਫਿਰ। ਹਾਂਜੀ,
ਜਬ ਤਨ ਹੰਤਾ ਭਈ ਵਿਨਾਸ਼,
ਜਦੋਂ ਇਹ ਸਰੀਰ ਦੀ ਹੰਗਤਾ ਬਿਨਸ ਜਾਏਗੀ, ਆਪਣੇ ਆਪ ਨੂੰ ਸਰੀਰ ਸਮਝਣਾ ਛੱਡ ਦਿਓਗੇ,
ਤਬ ਦਾਵੇ ਬੰਧਨ ਕਿਤ ਆਸ,
ਫਿਰ ਆਹ ਦਾਵੇ ਵੀ ਨਹੀਂ ਬਣੋਗੇ। ਆਹ ਜਿਹੜਾ ਸਵਾਲ ਤੁਸੀਂ ਕੀਤਾ ਵੀ ਹਿੰਦੂ ਵੱਡੇ ਨੇ ਕਿ ਮੁਸਲਮਾਨ, ਗੁਰੂ ਨਾਨਕ ਸਾਹਿਬ ਤੋਂ ਵੀ ਪੁੱਛਿਆ, ਇਹ ਸਵਾਲ ਲਗਭਗ ਚੱਲਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਹਾਦਰ ਸ਼ਾਹ ਨੇ ਵੀ ਇਹ ਸਵਾਲ ਪੁੱਛਿਆ, ਮੁਸਲਮਾਨਾਂ ਦੇ ਮੁੱਖ ਤੋਂ ਜ਼ਿਆਦਾ ਤੇਰੇ ਸਵਾਲ ਸੁਣਾਈ ਦਿੰਦਾ। ਉਹ ਸੁਣਨਾ ਚਾਹੁੰਦੇ ਨੇ ਵੀ ਕੋਈ ਕਹੇ ਕਿ ਤੁਸੀਂ ਵੱਡੇ ਹੋ, ਪਰ ਗੁਰੂ ਸਾਹਿਬ ਤਾਂ ਸੱਚ ਦਾ ਡੰਕਾ ਵਜਾਉਂਦੇ, ਨਾ ਕਿਸੇ ਦੀ ਝੂਠੀ ਖੁਸ਼ਾਮਦ ਕਰਦੇ ਆ ਨਾ ਸੁਣਦੇ। ਜਿਹੜੀ ਗੱਲ ਹੈ ਮੂੰਹ 'ਤੇ ਕਹਿ ਦਿੱਤੀ, ਸੱਚ ਸੁਣਾਏ ਸੀ। ਸੱਚ ਕੀ ਵੇਲਾ, ਮਹਾਰਾਜ ਕਹਿੰਦੇ ਬਾਬਾ ਆਖੇ ਹਾਜੀਆਂ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਝੋਂ ਦੋਨੋਂ ਰੋਈ। ਤੁਸੀਂ ਪੁੱਛਦੇ ਹੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਮਹਾਰਾਜ ਕਹਿੰਦੇ ਦੋਵੇਂ ਰੋ ਰਹੇ ਨੇ, ਦੋਵੇਂ ਦੁਖੀ ਨੇ। ਹਾਂਜੀ,
ਸੁਣ ਹਜ਼ਰਤ ਨੇ ਹਿਰਦੇ ਵਿਚਾਰਾ।
ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਅਤੇ ਉਹਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ, ਮੁਨਸਬ ਹੋ ਕੇ, ਵੀ ਪੀਰ ਜੀ ਜਿਹੜੀ ਗੱਲ ਕਹਿ ਰਹੇ ਨੇ ਬੜੀ ਦਰੁਸਤ ਕਹਿ ਰਹੇ ਨੇ। ਹਾਂਜੀ,
ਨਯੋ ਬੈਸ ਇੱਕ ਬਾਹਰ ਧਾਰਾ,
ਕਹਿੰਦੇ ਇਹ ਅੰਦਰੋਂ ਬ੍ਰਹਮ ਗਿਆਨੀ ਨੇ, ਸਿਰਫ ਬਾਹਰਲਾ ਭੇਸ ਸੀ ਇਹਨਾਂ ਦਾ, ਸ਼ਸਤਰਾਂ ਵਾਲਾ ਹੈ, ਸ਼ਸਤਰਧਾਰੀ ਰਾਜਿਆਂ ਵਾਲਾ, ਕਲਗੀਆਂ ਤੋੜਿਆਂ ਵਾਲਾ ਬਾਦਸ਼ਾਹੀ ਸਰੂਪ ਹੈ, ਅੰਦਰੋਂ ਇਹਨਾਂ ਦੀ ਬਿਰਤੀ 'ਤੇ ਕੋਈ ਫਰਕ ਨਹੀਂ ਪਿਆ, ਮਨ ਵਿੱਚ ਸੋਚਦਾ ਜਹਾਂਗੀਰ। ਹਾਂਜੀ,
ਪ੍ਰਥਮ ਗੁਰੂ ਕੇ ਮਤ ਸਮ ਮਤ ਹੈ,
ਇਹਨਾਂ ਦਾ ਮਤ ਵੀ ਪਹਿਲੇ ਗੁਰੂਆਂ ਵਰਗਾ ਹੀ ਹੈ। ਗੁਰੂ ਨਾਨਕ ਸਾਹਿਬ ਦਾ ਜੋ ਮਤ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਿਆ ਨਹੀਂ। ਕਈ ਲੋਕ ਅੱਜ ਤੱਕ ਇਹ ਝੂਠ ਪ੍ਰਚਾਰ ਕਰਦੇ ਆ ਰਹੇ ਨੇ। ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਇਹੋ ਜਿਹੀਆਂ ਕਿਤਾਬਾਂ, ਇਹੋ ਜਿਹੇ ਸਿਲੇਬਸ ਲਾਏ ਜਾਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਦੀ ਵਿਚਾਰ ਬਦਲ ਦਿੱਤੀ, ਗੁਰੂ ਗੋਬਿੰਦ ਸਿੰਘ ਨੇ ਹੋਰ ਵਿਚਾਰ ਬਣਾ ਦਿੱਤੀ। ਇਹ ਸਾਰਾ ਕੂੜ ਹੈ ਸਾਸਕ ਜੀ, ਝੂਠਾ ਪ੍ਰਚਾਰ ਹੈ। ਇਸ ਪ੍ਰਚਾਰ 'ਚ ਆਉਂਦੇ ਕਿਹੜੇ ਲੋਕ ਨੇ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ ਸਾਹਿਬ ਦੀ ਬਾਣੀ, ਭਾਈ ਆਨੰਦ ਲਾਲ ਦੀ ਬਾਣੀ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹੀ ਜਾਂਦੇ। ਕਿਤਾਬਾਂ ਪੜ੍ਹਨ ਵਾਲਿਆਂ ਨੂੰ ਸ਼ੰਕੇ ਪੈਣਗੇ, ਜਿਹੜਾ ਗੁਰਬਾਣੀ ਪੜ੍ਹੇਗਾ ਉਹਨੂੰ ਸ਼ੰਕਾ ਰਹੇਗਾ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਇਹ ਗੱਲ ਲਿਖੀ ਹੈ, ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਾ ਪਾਇਓ। ਇੱਕੋ ਜੋਤ ਸੀਗੀ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਉਹੀ ਜੋਤ, ਜਿਵੇਂ ਭਾਈ ਸਾਹਿਬ ਦਾ ਬਚਨ ਹੈ, ਦਿੱਤਾ ਛੱਡ ਕਰਤਾਰਪੁਰ ਬੈਠ ਖੰਡੂਰੇ ਜੋਤ ਜਗਾਈ, ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰੂ ਨਾ ਅੰਗਦ ਦੇ ਆਈ, ਫਿਰ ਵਸਾਇਆ ਗੋਇੰਦਵਾਲ, ਉਹ ਗੱਦੀ ਉਹੀ ਜੋਤ ਉਹੀ ਚੱਲਦੀ ਆਈ। ਫਿਰ ਭਾਈ ਸਾਹਿਬ ਗੁਰਦਾਸ ਜੀ ਦੇਖੋ ਕੀ ਕਹਿੰਦੇ ਨੇ, ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇੱਕੋ ਹੀ ਰੂਪ ਜੇ ਦਸੇ ਪਾਤਸ਼ਾਹੀਆਂ, ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੀ ਤੇਗ, ਸ੍ਰੀ ਅਕਾਲ ਤਖਤ ਦਾ ਜਾਹੋ ਜਲਾਲ, ਖਾਲਸੇ ਦੇ ਨਿਸ਼ਾਨ ਅਤੇ ਨਗਾਰੇ, ਜਿਨ੍ਹਾਂ ਲੋਕਾਂ ਨੂੰ ਨਹੀਂ ਸਿਖਾਉਂਦੇ ਉਹਨਾਂ ਨੂੰ ਤਕਲੀਫ ਹੁੰਦੀ ਹੈ, ਉਹ ਜ਼ਰੂਰ ਇਹ ਗੱਲਾਂ ਅਫਵਾਹਾਂ ਉਡਾਉਂਦੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਹੋਰ ਮਤ ਚਲਾ ਦਿੱਤਾ। ਇਸ ਗੱਲ ਦੀ ਤਾਂ ਜਹਾਂਗੀਰ ਨੂੰ ਸਮਝ ਆ ਗਈ ਹੈ, ਸਾਨੂੰ ਨਹੀਂ ਆ ਰਹੀ। ਉਹ ਜਹਾਂਗੀਰ ਗੁਰੂ ਸਾਹਿਬ ਦੇ ਬਚਨ ਸੁਣ ਕੇ ਕਹਿੰਦਾ ਇਹਦਾ ਬਾਹਰਲਾ ਹੀ ਰੂਪ ਬਦਲਿਆ, ਅੰਦਰੋਂ ਉਹੀ ਨੇ। ਹਾਂਜੀ,
ਨਿਸ਼ਚਾ ਏਕ ਰੀਤ ਹੀ ਚਿੱਤ ਹੈ,
ਜੋ ਗੁਰੂ ਨਾਨਕ ਦਾ ਨਿਸ਼ਚਾ ਸੀ ਸਾਰੇ ਸੰਸਾਰ 'ਚ ਇੱਕੋ ਜੋਤ ਨੂੰ ਦੇਖਣਾ, ਸਭ ਨੂੰ ਆਪਣੇ ਭਾਈ ਬਣਾਉਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਉਹ ਮਤ ਹੈ ਇਹਨਾਂ ਦਾ, ਉਹ ਸਿਧਾਂਤ ਹੈ ਇਹਨਾਂ ਦਾ। ਗੁਰੂ ਨਾਨਕ ਸਾਹਿਬ ਦੇ ਮਤ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਿਆ ਨਹੀਂ, ਬਲਕਿ ਹੋਰ ਸ਼ਿੰਗਾਰ ਦਿੱਤਾ ਹੈ, ਹੋਰ ਸੋਹਣਾ ਬਣਾ ਦਿੱਤਾ ਹੈ ਉਹਨੂੰ। ਐਨ ਦੁਨੀਆਂ ਦੇ ਵਿੱਚ ਵੀ ਜਿੱਥੇ ਭਗਤੀ ਹੈ ਉੱਥੇ ਨਾਲ ਸ਼ਕਤੀ ਵੀ ਹੈ, ਜਿੱਥੇ ਸ਼ਾਂਤੀ ਹੈ ਉੱਥੇ ਕ੍ਰਾਂਤੀ ਵੀ ਹੈ। ਸਤਿਗੁਰੂ ਸਾਹਿਬ ਜੀ ਨੇ ਇਨਸਾਨੀ ਹੱਕ ਦਿਵਾਉਣ ਵਾਸਤੇ, ਮਨੁੱਖਤਾ ਦੇ ਹੱਕਾਂ ਵਾਸਤੇ ਇਹ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਹਨ।
ਧੰਨ ਪੀਰ ਜੀ ਬਾਕ ਬਖਾਨਾ,
ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਅਤੇ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ, ਪੀਰ ਜੀ ਤੁਸੀਂ ਧੰਨ ਹੋ, ਜਿਹੜੇ ਤੁਸੀਂ ਬਚਨ ਕਹੇ ਨੇ ਬਹੁਤ ਮਹਾਨ ਉੱਚ ਪੱਧਰ ਦੇ ਨੇ, ਇਹਨਾਂ ਬਚਨਾਂ ਨੂੰ ਹਰ ਕੋਈ ਸਮਝ ਨਹੀਂ ਸਕਦਾ। ਮੁਤਸਬ ਈਰਖਾ ਰਾਗ ਦੁਵੈਸ਼ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਰਹੀ ਹੈ। ਆਹ ਸੰਸਾਰ ਦੇ ਜਿੰਨੇ ਜੰਗ ਯੁੱਧ ਲੜਾਈਆਂ ਝਗੜੇ ਦੰਗੇ ਫਸਾਦ ਕਤਲੋ ਗਾਰਤ ਖੂਨ ਖਰਾਬੇ ਅੱਜ ਤੱਕ ਹੋਏ ਨੇ, ਰਮਾਇਣ ਤੋਂ ਲੈ ਕੇ ਮਹਾਂਭਾਰਤ ਤੋਂ ਲੈ ਕੇ ਮੁਗਲਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ, ਇਨਸਾਨ ਦਾ ਹਸਦ ਈਰਖਾ, ਇਨਸਾਨ ਦੀ ਈਗੋ, ਉਹਦੇ ਵਿੱਚ ਮੁੱਖ ਕਾਰਨ ਰਹੀ ਹੈ। ਮੁਲਕਾਂ ਦੀ ਲੜਾਈ ਹੋਵੇ, ਕਿਸੇ ਕੌਮ ਦੀ ਦੂਜੀ ਕੌਮ ਨਾਲ ਲੜਾਈ ਹੋਵੇ, ਕਿਸੇ ਜਾਤੀ ਦੀ ਕਿਸੇ ਦੂਜੀ ਜਾਤੀ ਨਾਲ ਲੜਾਈ ਹੋਵੇ, ਉਹਦੇ ਵਿੱਚ ਈਰਖਾ, ਰਾਗ, ਦੁਵੇਸ਼, ਇਹ ਕਪਟ, ਛਲ, ਇਹ ਚੀਜ਼ਾਂ ਕੰਮ ਕਰਦੀਆਂ ਰਹੀਆਂ, ਜਰ ਜੋਰੂ ਜ਼ਮੀਨ ਦੇ ਝਗੜੇ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਉੱਚੇ ਉੱਠ ਕੇ ਕਹਿ ਰਹੇ ਨੇ, ਕਹਿੰਦੇ ਸਾਰਾ ਸੰਸਾਰ ਹੀ ਇੱਕੋ ਸੂਤਰ 'ਚ ਪਰੋਇਆ ਹੋਇਆ, ਕੋਈ ਦੇਖਣ ਵਾਲਾ ਹੋਵੇ ਸਗਲ ਸਮੱਗਰੀ, ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ। ਬਾਦਸ਼ਾਹ ਅਸ਼ ਅਸ਼ ਕਰ ਉੱਠਿਆ, ਕਹਿਣ ਲੱਗਾ ਗੁਰੂ ਸਾਹਿਬ ਜੀ, ਜੋ ਤੁਸੀਂ ਬਚਨ ਕਹੇ ਨੇ ਬੜੇ ਉੱਚ ਪੱਧਰ ਦੇ ਨੇ, ਜੇ ਇਨਸਾਨ ਸਮਝ ਜਾਵੇ ਤਾਂ ਸਾਰੇ ਝਗੜੇ ਖਤਮ ਹੋ ਜਾਂਦੇ ਨੇ। ਹਾਂਜੀ,
ਸ਼੍ਰੀ ਨਾਨਕ ਕੇ ਹੋਤਮ ਥਾਨਾ,
ਤੁਸੀਂ ਗੁਰੂ ਨਾਨਕ ਦੀ ਥਾਂ ਤੇ ਹੋ, ਤੁਹਾਡੀ ਵਿਚਾਰ ਬਾਬੇ ਨਾਨਕ ਵਾਲੀ ਹੈ। ਹਾਂਜੀ,
ਜਿਨ ਕੋ ਸੁਜਸ ਚੰਦ ਸਮਚਾਰੂ,
ਜਿਨ੍ਹਾਂ ਦਾ ਜਸ ਸਾਰੀ ਦੁਨੀਆਂ ਵਿੱਚ ਚੰਦਰਮਾ ਤਰ੍ਹਾਂ ਪਸਰਿਆ ਹੈ।
ਹਿੰਦ ਤੁਰਕ ਸਭ ਕਰਤ ਉਚਾਰੂ,
ਹਿੰਦੂ ਵੀ ਗੁਰੂ ਨਾਨਕ ਦੀ ਉਪਮਾ ਕਰਦੇ ਨੇ, ਮੁਸਲਮਾਨ ਵੀ ਗੁਰੂ ਨਾਨਕ ਦੀ ਤਾਰੀਫ ਕਰਦੇ ਨੇ। ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਸਭ ਦੁਨੀਆਂ ਦੇ ਸਾਂਝੇ ਰਹਿਬਰ ਬਾਬਾ ਨਾਨਕ ਜੀ ਨੇ। ਹਾਂਜੀ,
ਇਮ ਕਹਿ ਅਰਪਿਓ ਦਰਬ ਹਜ਼ਾਰਾ,
ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਕਈ ਹਜ਼ਾਰ ਰੁਪਈਆ ਆਪਣੇ ਖਜ਼ਾਨੇ 'ਚੋਂ ਮੰਗਾਇਆ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਿਆ।
ਕਰੀ ਭੇਟ ਔਰ ਸ਼ਰਧਾ ਧਾਰਾ,
ਥਾਲਾਂ ਦੇ ਵਿੱਚ, ਰਕੇਬਾਂ ਦੇ ਵਿੱਚ ਬੜੇ ਬੜੇ ਸੋਹਣੇ ਤੋਹਫੇ, ਕੀਮਤੀ ਵਸਤੂਆਂ, ਕਈ ਹਜ਼ਾਰ ਅਸ਼ਰਫੀਆਂ ਸੋਨੇ ਦੀਆਂ, ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਨਜ਼ਰ ਕੀਤੀਆਂ। ਹਾਂਜੀ,
ਸੋ ਜੇਠੇ ਨੇ ਲੀਨ ਉਠਾਏ,
ਜਿਹੜੀ ਭੇਟਾ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਅੱਗੇ ਰੱਖੀ, ਭਾਈ ਸਾਹਿਬ ਭਾਈ ਜੇਠਾ ਜੀ ਨੇ ਸਾਂਭ ਲਈ। ਹਾਂਜੀ,
ਰੰਗ ਸ਼ਾਹੋ ਸੰਗ ਤੇ ਹਰਖਾਏ,
ਬਾਦਸ਼ਾਹ ਨਾਲ ਅੱਜ ਪਹਿਲੀ ਮੁਲਾਕਾਤ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਦਿੱਲੀ ਵਿਖੇ। ਬਾਦਸ਼ਾਹ ਵੀ ਬੜਾ ਪ੍ਰਭਾਵਿਤ ਹੋਇਆ ਅਤੇ ਗੁਰੂ ਕੇ ਸਿੱਖ ਵੀ ਬੜੇ ਖੁਸ਼ ਹੋਏ। ਸਤਿਗੁਰੂ ਜੀ ਵਾਪਸ ਆਪਣੇ ਨਿੱਜ ਸਥਾਨ ਮਜਨੂੰ ਦੇ ਟਿੱਲੇ 'ਤੇ ਆ ਗਏ। ਰੋਜ਼ ਬਾਦਸ਼ਾਹ ਨੇ ਆਉਣ ਵਾਸਤੇ ਬੇਨਤੀ ਕੀਤੀ, ਕਦੀ ਗੁਰੂ ਸਾਹਿਬ ਬਾਦਸ਼ਾਹ ਕੋਲ ਚਲੇ ਜਾਂਦੇ, ਕਦੀ ਬਾਦਸ਼ਾਹ ਖੁਦ ਮਜਨੂੰ ਦੇ ਟਿੱਲੇ ਆ ਕੇ ਗੁਰੂ ਸਾਹਿਬ ਦੀ ਸੰਗਤ ਕਰਦਾ, ਕਦੀ ਗੁਰੂ ਸਾਹਿਬ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਜਾਂਦਾ। ਉਸ ਤੋਂ ਅਗਲੀ ਕਥਾ ਸਾਧ ਸੰਗਤ ਜੀ, ਕਿਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਸ਼ਿਕਾਰ ਗਏ, ਸ਼ੇਰ ਦਾ ਸ਼ਿਕਾਰ ਕੀਤਾ, ਸ਼ੇਰ ਮਾਰਿਆ ਛੇਵੇਂ ਪਾਤਸ਼ਾਹ ਨੇ, ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ ਕੱਲ੍ਹ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰਾਥ ਅਗੰਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤਨ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।